ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਅੱਖ ਹੈ ਮੰਗਹ ਦੇਹ ਦੇਹ, ਦਾਤ ਕਰੇ ਦਾਤਾਰ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਅੱਖ ਹੈ ਮੰਗਹ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਪਜੀ ਸਾਹਿਬ ਬਾਣੀ ਲਿਖੀ ਹੋਈ ਹੈ। ਇਹ ਪਵਿੱਤਰ ਬਾਣੀ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਇਸ ਪਵਿੱਤਰ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਅਤੇ ਉਸਦੇ ਨਾਲ ਨਾਲ ਉਸ ਦੀ ਪ੍ਰਾਪਤੀ ਦੇ ਸਾਧਨ ਅਤੇ ਇਸ ਦੇ ਨਾਲ ਨਾਲ ਇਹ ਵੀ ਸਾਨੂੰ ਦਰਸਾਇਆ ਹੈ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਈ। ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਅਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੀਸਰੀ ਪੌੜੀ ਦੇ ਅੰਦਰ ਜਿਵੇਂ ਜਿਵੇਂ ਰਿਸ਼ੀ ਮੁਨੀ ਹੋਰ ਵਿਦਵਾਨ ਪੁਰਖ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਉਹਨਾਂ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਇਹ ਵੀ ਗੱਲ ਸਮਝਾ ਦਿੱਤੀ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜਿੰਨਾ ਮਰਜ਼ੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਅਸੀਂ प्रचार कर लईए, व्याख्या कर लईए, कथा वार्ता भी कर लईए, पर कहण दे नाल कदे टोटा आउंदा ही नहीं है। ये नहीं असी पहली बार यतन कर रहे हाँ, जुगां जुगंतरां तो करोड़ां ही विद्वानां ने पहला कथन करन दा यतन कीता, हुण भी कर रहे हन, अगे लई भी करोड़ां ही दानियां ने उस वाहिगुरु दे बारे बहुत कुछ कहण दा यतन करना है, पर हजूर कहिंदे ना आवै टोट। उस वाहिगुरु दी महिमा दी कदे टोट आउंदी ही नहीं है। वाहिगुरु दे दातारगी दे गुण नूं भी गुरु महाराज ने बयान कीता है, देंदा दे लैंदे थक पाहे, जुगा जुगंतर खाही खाहे। जुगा जुगंतरां तों ओ दाता अकाल पुरख वाहिगुरु सारे जीवां नूं रिजक देंदा आ रहा है। लैण वाले लै लै के खाई जांदे हन, पर देण वाला दाता फिर भी दे ही दे जांदा है। आखिरकार लैण वाले थक जांदे हन, खांदियां खांदियां मूह कठा, पहनंदियां सब अंग, खांदियां खांदियां दंद भी जवाब दे जांदे हन। अते इसे तरह पहनदियां शरीर दे अंग भी शिथल हो जांदे हन, शरीर भी कमजोर ते निर्बल हो जांदा है। लैण वाले थक जांदे ने, पर देण वाला दाता कदी भी थकदा नहीं है। ते फिर वो बेपरवाह अकाल पुरख वाहिगुरु अपने हुक्म द्वारा सब नूं वखो वखरे राहां ते तोर रहा है, ते फिर वेख वेख के सारियां नूं प्रसन्न हो रहा है। हुण सतगुरु दे चरणां दे विच गुरसिखां ने बेनती कीती, सच्चे पातशाह सानू किरपा करके उस अकाल पुरख वाहिगुरु परमेश्वर दे बारे दसो कि वह अकाल पुरख वाहिगुरु किहो जिहा है, उहदा नाम किहो जिहा है, उहदी बोली उहदी भाषा किहो जी है। तां साहिब सतगुरु सच्चे पातशाह ने चौथी पौड़ी दे अंदर उस अकाल पुरख वाहिगुरु दी सिफत सलाह करदिया होया इन्हां पक्खां ते अते कई होर भी पक्खां तों बड़ी सुंदर विचार प्रगटाई है। लो आप संगतां बड़े प्रेम दे नाल चौथी पौड़ी दी विचार सरवण करो, ते एक वारी प्यार दे नाल आखो सतनाम श्री वाहे गुरु साहिब जीओ।
सतनाम श्री वाहे गुरु जी, साचा साहिब साच नाए, भाख्या भाओ अपार।
साहिब सतगुरु धन गुरु नानक देव महाराज सच्चे पातशाह फरमाउंदे हन, गुरमुखो साचा साहिब ओ अकाल पुरख वाहिगुरु परमेश्वर सच्चा मालक है। मालक तां होर भी बड़े दुनिया दे विच बने, पर उन्हां दी मालकी थोड़े दिन ही चली। उस अकाल पुरख वाहिगुरु दी पातशाही हमेशा लई रहण वाली है। हाजूर कहिंदे साचा साहिब ओ अकाल पुरख वाहिगुरु सच्चा मालक है, सच्चा पातशाह है। इसे लई होर थां ते गुरबाणी विच लिखिया है, को हर समान नहीं राजा, ए भूपत सब दिवस चार के ਝੂਠੇ ਕਰਤ ਦਵਾਜਾ। ਜਪਜੀ ਸਾਹਿਬ ਬਾਣੀ ਦੇ ਅੰਦਰ ਹੀ ਸੋਦਰ ਦੀ ਪੌੜੀ ਦੇ ਅਖੀਰ 'ਤੇ ਵੀ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦਿਆਂ ਹੋਇਆਂ ਇਹ ਸ਼ਬਦ ਆਖੇ ਹਨ, ਸੋ ਪਾਤਸ਼ਾਹੋ ਸ਼ਾਹਾਂ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਉਹ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਔਰ ਉਹ ਸੱਚਾ ਪਾਤਸ਼ਾਹ ਹੈ, ਸਾਚ ਨਾਏ। ਅਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਸੱਚਾ ਹੈ, ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਵਜੂਦ ਵੀ ਸੱਚਾ ਹੈ, ਜਿਸ ਦੀ ਬਾਬਤ ਪਿੱਛੇ ਹਜ਼ੂਰ ਨੇ ਆਖਿਆ ਸੀ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ ਤਾਂ ਫਿਰ ਉਹਦਾ ਨਾਮ ਵੀ ਤਾਂ ਸੱਚਾ ਹੀ ਹੋਣਾ। ਜਿਸਦਾ ਆਪਣਾ ਵਜੂਦ ਸੱਚਾ ਨਹੀਂ ਉਹਦਾ ਨਾਮ ਵੀ ਕਦੀ ਸੱਚਾ ਨਹੀਂ ਹੋ ਸਕਦਾ। ਦੁਨੀਆ ਦੀ ਹਰ ਚੀਜ਼ ਨਾਸ਼ਵੰਤ ਹੈ, ਇਸੇ ਲਈ ਉਹਨਾਂ ਦੇ ਨਾਮ ਵੀ ਥੋੜ੍ਹੀ ਦੇਰ ਹੀ ਯਾਦ ਰਹਿੰਦੇ ਨੇ। ਹੁਣ ਜਦੋਂ ਅਸੀਂ ਆਪਣੀ ਪੀੜ੍ਹੀ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਕਿਸੇ ਵਿਰਲੇ ਨੂੰ ਹੀ ਦਾਦੇ ਪੜਦਾਦੇ ਤੋਂ ਗਾਂਹ ਆਪਣੇ ਬਜ਼ੁਰਗਾਂ ਦੇ ਨਾਮ ਦਾ ਪਤਾ ਹੋਵੇਗਾ, ਨਹੀਂ ਤਾਂ 2-3 ਪੀੜ੍ਹੀਆਂ ਤੋਂ ਬਾਅਦ ਅਸੀਂ ਭੁੱਲ ਹੀ ਜਾਂਦੇ ਹਾਂ। ਹਜ਼ੂਰ ਕਹਿੰਦੇ ਸਾਚਾ ਸਾਹਿਬ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚਾ ਸਾਹਿਬ, ਸੱਚਾ ਮਾਲਕ, ਸੱਚਾ ਪਾਤਸ਼ਾਹ ਹੈ। ਸਾਚ ਨਾਏ ਉਹਦਾ ਭਾਈ ਨਾਮ ਵੀ ਸੱਚਾ ਹੈ। ਭਾਖਿਆ ਪਾਓ ਅਪਾਰ, ਹਜ਼ੂਰ ਕਹਿੰਦੇ ਨੇ ਜਿਵੇਂ ਪਾਤਸ਼ਾਹਾਂ ਦੀ ਸਰਕਾਰਾਂ ਦੀ ਆਪਣੀ ਇੱਕ ਭਾਸ਼ਾ ਵੀ ਹੁੰਦੀ ਹੈ, ਇੱਕ ਬੋਲੀ ਵੀ ਹੁੰਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਉਹਦਾ ਨਾਮ ਵੀ ਸੱਚਾ ਹੈ, ਪਰ ਉਹਦੀ ਬੋਲੀ ਕਿਹੜੀ ਹੈ? ਤਾਂ ਹਜ਼ੂਰ ਕਹਿੰਦੇ ਭਾਖਿਆ ਪਾਓ ਅਪਾਰ। ਭਾਓ ਦਾ ਅਰਥ ਹੈ ਪ੍ਰੇਮ, ਪ੍ਰੇਮ ਦੀ ਭਾਖਿਆ ਦਾ ਅਰਥ ਹੈ ਬੋਲੀ। ਅਪਾਰ ਉਸ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਭਾਸ਼ਾ, ਆਪਣੀ ਬੋਲੀ ਪ੍ਰੇਮ ਹੈ। ਇਹਦਾ ਮਤਲਬ ਇਹ ਹੈ, ਤੁਸੀਂ ਪ੍ਰੇਮ ਦੇ ਨਾਲ ਕਿਸੇ ਵੀ ਨਾਮ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੁਕਾਰੋ, ਉਹ ਤੁਹਾਨੂੰ ਪਿਆਰ ਕਰੇਗਾ। ਮੁਸਲਮਾਨ ਲੋਕ ਉਸਨੂੰ ਅੱਲਾ ਖੁਦਾ ਦੇ ਨਾਮ ਨਾਲ ਯਾਦ ਕਰਦੇ ਹਨ, ਹਿੰਦੂ ਰਾਮ ਰਾਮ ਸ਼ਬਦ ਦੁਆਰਾ ਉਸਨੂੰ ਸੰਬੋਧਨ ਕਰਦੇ ਹਨ। ਅਸੀਂ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਨਾਮ ਦੁਆਰਾ ਉਸਨੂੰ ਯਾਦ ਕਰਦੇ ਹਾਂ, ਪਰ ਹਜ਼ੂਰ ਕਹਿੰਦੇ ਨੇ ਭਾਖਿਆ ਪਾਓ ਅਪਾਰ। ਪ੍ਰੇਮ ਦੀ ਬੋਲੀ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਬਹੁਤ ਹੀ ਪਿਆਰੀ ਲੱਗਦੀ ਹੈ। ਅਪਾਰ ਦਾ ਅਰਥ ਹੈ ਬਹੁਤ ਹੀ, ਜਾਂ ਅਪਾਰ ਦਾ ਅਰਥ ਹੈ ਪਾਰਾਵਾਰ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਔਰ ਉਹ ਪ੍ਰੇਮ ਦੀ ਬੋਲੀ ਨੂੰ, ਪ੍ਰੇਮ ਦੀ ਭਾਸ਼ਾ ਨੂੰ ਹੀ ਪ੍ਰਵਾਨ ਕਰਦਾ ਹੈ। ਜਿਵੇਂ ਕੋਈ ਛੋਟਾ ਬੱਚਾ ਜਦੋਂ ਥੋੜ੍ਹਾ ਥੋੜ੍ਹਾ ਬੋਲਣਾ ਸਿੱਖਦਾ ਹੈ, ਉਹ ਤੋਤਲਾ ਬੋਲਦਾ, ਪੂਰਾ ਸਪੱਸ਼ਟ ਵੀ ਨਹੀਂ ਬੋਲ ਸਕਦਾ, ਪਰ ਜਦੋਂ ਉਹ ਪ੍ਰੇਮ ਦੇ ਨਾਲ ਕੁਝ ਵੀ ਬੋਲਦਾ ਹੈ, ਉਹਦੀ ਬੋਲੀ ਸਾਰਿਆਂ ਨੂੰ ਹੀ ਚੰਗੀ ਲੱਗਦੀ ਹੈ। ਮਾਤਾ ਪਿਤਾ ਵੀ ਖੁਸ਼ ਹੁੰਦੇ ਨੇ, ਭੈਣ ਭਰਾ ਵੀ ਖੁਸ਼ ਹੁੰਦੇ ਨੇ। ਇਸੇ ਤਰ੍ਹਾਂ ਪ੍ਰੇਮ ਦੀ ਭਾਸ਼ਾ ਦੇ ਵਿੱਚ ਕਿਸੇ ਵੀ ਨਾਮ ਦੇ ਨਾਲ ਜਦੋਂ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੁਕਾਰਦਾ ਹੈ, ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਜਾਂਦਾ। ਪ੍ਰੇਮ ਦੀ ਬੋਲੀ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਕਲਗੀਧਰ ਪਾਤਸ਼ਾਹ ਨੇ ਇਸੇ ਲਈ ਆਖਿਆ ਹੈ, ਕਹਾਂ ਪਇਓ ਜੋ ਦਉ ਲੋਚਨ ਮੂੰਦ ਕੈ, ਬੈਠ ਰਹਿਓ ਬਖਤ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਥ ਸਮੁੰਦਰਨ, ਲੋਕ ਗਇਓ ਪ੍ਰਲੋਕ ਗੁਆਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਤਾਇਓ, साज कहों सुन लेहो सबै, जिन प्रेम कियो तिन ही प्राप पायो। प्रेम दी भाषा प्रेम दी बोली नूं ही वाहिगुरू परमेश्वर पाई सुनदे। प्रेम दे नाल कोई भी नाम लै के उस नूं पुकारो, वाहिगुरू परमेश्वर प्रसन्न हुंदा है। महापुरख समझण दे लई एक बड़ी सुंदर साखी भी सरवण करवाउंदे सन। एक कोई बिल्कुल अनपढ़ आदमी, उहदे मन दे विच एक ख्याल पैदा होया कि मैं भी वाहिगुरू की भगती करा, अपना जीवन सवार लवां। ਉਹ ਕਿਸੇ ਮਹਾਂਪੁਰਖ ਦੇ ਕੋਲ ਚਲਿਆ ਗਿਆ, ਕਿਸੇ ਸਾਧੂ ਮਹਾਤਮਾ ਦੇ ਕੋਲ ਚਲਿਆ ਗਿਆ ਅਤੇ ਜਾ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਅੱਗੋਂ ਉਹ ਜਿਹੜੇ ਮਹਾਤਮਾ ਸਨ, ਦਰਵੇਸ਼ ਸਨ, ਉਹ ਸਰਗੁਣ ਦੇ ਉਪਾਸ਼ਕ ਸਨ। ਉਹਨਾਂ ਨੇ ਆਖਿਆ, ਤੂੰ ਸਰਗੁਣ ਸਰੂਪ ਦਾ ਧਿਆਨ ਧਾਰਨ ਕਰਿਆ ਕਰ, ਕਿਉਂਕਿ ਵਾਹਿਗੁਰੂ ਦੇ ਦੋ ਰੂਪ ਹਨ, ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ। ਸਰਗੁਣ ਉਹ ਹੈ ਜੋ ਕਿਸੇ ਖਾਸ ਕਾਰਨ ਕਰਕੇ ਅਕਾਲ ਪੁਰਖ ਨੇ ਅਵਤਾਰ ਧਾਰਨ ਕੀਤਾ, ਉਸਨੂੰ ਸਰਗੁਣ ਸਰੂਪ ਕਹਿੰਦੇ ਨੇ। ਜਿਵੇਂ ਸਾਡੇ ਸਿੱਖਾਂ ਦਾ ਇਹ ਵਿਸ਼ਵਾਸ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਨਿਰੰਕਾਰ ਦਾ ਹੀ ਸਰੂਪ ਹਨ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਈ ਗੁਰਸਿੱਖ ਮਾਈ ਭਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਧਿਆਨ ਕਰਦੇ ਹਨ। ਅੱਗੇ ਦਸ ਜਾਮੇ ਸਤਿਗੁਰੂ ਨੇ ਧਾਰਨ ਕੀਤੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ਼੍ਰੀ ਗੁਰੂ ਗ੍ਰੰਥ ਮਜਾਰ। ਜਿਹੜੇ ਦਸ ਜਾਮੇ ਸਤਿਗੁਰੂ ਦੇ ਧਾਰਨ ਕੀਤੇ, ਇਹ ਸਰਗੁਣ ਸਰੂਪ ਨੇ। ਹੁਣ ਉਹ ਮਹਾਤਮਾ ਸਰਗੁਣ ਦੇ ਉਪਾਸ਼ਕ ਸਨ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿਤਨੇ ਵੀ ਸਾਧੂ ਮਹਾਤਮਾ ਰਿਸ਼ੀ ਮੁਨੀ ਸਨ, ਔਰ ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਕੁਝ ਇਸ ਤਰ੍ਹਾਂ ਦਾ ਚਿਤਰਿਆ ਹੋਇਆ ਸੀ ਵੀ ਉਸ ਦੀਆਂ ਚਾਰ ਬਾਹਾਂ ਨੇ, ਸਿਰ ਉੱਤੇ ਸੋਨੇ ਦਾ ਤਾਜ ਹੈ, ਬਜੰਤੀ ਮਾਲਾ ਗਲ ਦੇ ਵਿੱਚ ਪਹਿਨੀ ਹੋਈ ਹੈ ਅਤੇ ਪੀਲੇ ਰੰਗ ਦੇ ਬਸਤਰ ਪਹਿਨੇ ਹੋਏ ਨੇ। ਚਿਹਰੇ 'ਤੇ ਬੜਾ ਜਾਹੋ ਜਲਾਲ ਹੈ। ਔਰ ਉਸ ਮਹਾਤਮਾ ਨੇ ਉਸ ਆਪਣੇ ਸ਼ਾਗਿਰਦ ਨੂੰ, ਆਪਣੇ ਸ਼ਰਧਾਲੂ ਨੂੰ ਇਹ ਆਖਿਆ, ਬਈ ਤੂੰ ਸਰਗੁਣ ਸਰੂਪ ਦਾ ਧਿਆਨ ਧਰਿਆ ਕਰ ਅਤੇ ਨਾਲ ਹੀ ਉਸਦਾ ਨਾਮ ਜਪਿਆ ਕਰ। ਇਹ ਕਹਿਣ ਲੱਗਾ, ਮਹਾਰਾਜ ਮੈਨੂੰ ਦੱਸੋ ਕਿ ਉਸ ਵਾਹਿਗੁਰੂ ਦਾ ਸਰਗੁਣ ਸਰੂਪ ਕਿਹੋ ਜਿਹਾ ਹੈ। ਤਾਂ ਉਸਨੇ ਸ਼ਬਦਾਂ ਦੁਆਰਾ ਉਸਨੂੰ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗਾ, ਉਸਦਾ ਸਿਆਮ ਰੰਗ ਹੈ, ਪੀਲੇ ਬਸਤਰ ਨੇ, ਸਿਰ ਉੱਤੇ ਮੋਰ ਮੁਕਟ ਹੈ ਅਤੇ ਨਾਲ ਹੀ ਗਲ ਦੇ ਵਿੱਚ ਬੜੀ ਸੁੰਦਰ ਮਾਲਾ ਪਹਿਨੀ ਹੋਈ ਹੈ ਅਤੇ ਉਸਦੇ ਲੱਕ ਦੇ ਆਲੇ ਦੁਆਲੇ ਆੜਬੰਦ ਵੀ ਲਪੇਟਿਆ ਹੋਇਆ ਹੈ। ਉਹ ਜਦੋਂ ਸਾਰਾ ਕੁਝ ਦੱਸੀ ਗਿਆ ਵੀ ਤੂੰ ਇਸ ਰੂਪ ਦਾ ਧਿਆਨ ਧਾਰਨ ਕਰਨਾ ਹੈ, ਅਤੇ ਜਿਹੜਾ ਅੱਗੇ ਸ਼ਾਗਿਰਦ ਸੀ, ਜਗਿਆਸੂ ਸੀ, ਉਹ ਵਿਚਾਰਾ ਸੂਲ ਬੁੱਧੀ ਵਾਲਾ ਸੀ, ਮੋਟੇ ਦਿਮਾਗ ਦਾ ਸੀ, ਉਹਨੂੰ ਹੋਰ ਤਾਂ ਸਾਰੀਆਂ ਗੱਲਾਂ ਭੁੱਲ ਗਈਆਂ, ਇੱਕੋ ਹੀ ਗੱਲ ਉਸਨੂੰ ਯਾਦ ਰਹੀ ਵੀ ਉਹਦੇ ਲੱਕ ਦੇ ਆਲੇ ਦੁਆਲੇ ਆੜਬੰਦ ਲਪੇਟਿਆ ਹੋਇਆ। ਆੜਬੰਦ ਕਹਿੰਦੇ ਨੇ ਕਮਰ ਕੱਸੇ ਨੂੰ, ਵੀ ਉਸਨੇ ਕਮਰ ਕੱਸਾ ਲੱਕ ਦੇ ਆਲੇ ਦੁਆਲੇ ਬੰਨਿਆ ਹੋਇਆ। ਹੁਣ ਉਹਨੂੰ ਆੜਬੰਦ ਇਹ ਲਫ਼ਜ਼ ਯਾਦ ਰਹਿ ਗਿਆ ਅਤੇ ਜਦੋਂ ਉਸਨੇ ਉਪਦੇਸ਼ ਲਿਆ ਅਤੇ ਜਾ ਕੇ ਇਕਾਂਤ ਵਿੱਚ ਬੈਠ ਕੇ, ਹੋਰ ਤਾਂ ਉਸਨੂੰ ਕੁਝ ਵੀ ਯਾਦ ਨਹੀਂ ਸੀ, ਕੇਵਲ ਆੜਬੰਦ ਆੜਬੰਦ ਇਸ ਤਰ੍ਹਾਂ ਉਸਨੇ ਜਪਣਾ ਸ਼ੁਰੂ ਕਰ ਦਿੱਤਾ। ਔਰ ਕਹਿੰਦੇ ਨੇ ਜਦੋਂ ਕਾਫੀ ਦੇਰ ਉਸਨੂੰ ਜਪਦਿਆਂ ਜਪਦਿਆਂ ਹੋ ਗਈ, ਉਹਦਾ ਮਨ ਇੰਨਾ ਇਕਾਗਰ ਹੋਇਆ, ਇੰਨਾ ਸ਼ਾਂਤ ਹੋਇਆ, ਪਰ ਹਾਲੇ ਉਸਨੂੰ ਦੀਦਾਰ ਨਾ ਹੋਏ। ਆਖੀਰ ਮਨ ਕੁਛ ਕਾਲਾ ਵੀ ਪੈ ਜਾਂਦਾ। ਉੱਧਰ ਵਿਸ਼ਨੂੰ ਭਗਵਾਨ, ਜਿਸ ਨੂੰ ਸਰਗੁਣ ਰੂਪ ਦੇ ਵਿੱਚ ਪੁਰਾਣੇ ਰਿਸ਼ੀ ਮੁਨੀ ਯਾਦ ਕਰਦੇ ਸਨ, ਉਹਨੇ ਸੋਚਿਆ ਵੀ ਇਹ ਯਾਦ ਤਾਂ ਮੈਨੂੰ ਕਰ ਰਿਹਾ ਹੈ, ਮੈਨੂੰ ਉਸਦੇ ਪਾਸ ਜਾਣਾ ਚਾਹੀਦਾ। ਅਤੇ ਉਸਨੇ ਨਾਲ ਹੀ ਲਕਸ਼ਮੀ ਨੂੰ ਆਖਿਆ, ਲਕਸ਼ਮੀ ਉਹਦੀ ਸ਼ਕਤੀ ਹੈ, ਉਹਦੀ ਘਰਵਾਲੀ ਹੈ। ਵਿਸ਼ਨੂੰ ਕਹਿਣ ਲੱਗਾ ਕਿ ਲਕਸ਼ਮੀ, ਇੱਕ ਮੇਰਾ ਨਵਾਂ ਹੀ ਭਗਤ ਪ੍ਰਗਟ ਹੋਇਆ ਔਰ ਉਸਨੇ ਮੇਰਾ ਨਵਾਂ ਹੀ ਨਾਂ ਰੱਖਿਆ ਹੈ। ਲਕਸ਼ਮੀ ਕਹਿਣ ਲੱਗੀ, ਉਹ ਕੌਣ ਹੈ? ਤਾਂ ਉਸਨੇ ਆਖਿਆ ਵੀ ਬਿਲਕੁਲ ਸਾਧਾਰਨ ਅਤੇ ਭੋਲਾ ਭਾਲਾ ਉਹ ਵਿਅਕਤੀ ਹੈ। ਅਤੇ ਫਿਰ ਉਹ ਕਿਹੜਾ ਨਾਮ ਤੁਹਾਡਾ ਨਵਾਂ ਜਪ ਰਿਹਾ ਹੈ? ਤਾਂ ਵਿਸ਼ਨੂੰ ਹੱਸ ਕੇ ਕਹਿਣ ਲੱਗਾ, ਜਿਹੜਾ ਕਿਸੇ ਨੇ ਵੀ ਹੁਣ ਤੱਕ ਨਾਮ ਨਹੀਂ ਸੀ ਜਪਿਆ, ਉਹ ਹੁਣ ਨਾਮ ਜਪ ਰਿਹਾ ਹੈ। ਆੜ ਬੰਦ ਇਹੀ ਉਹਦੇ ਲਈ ਇੱਕ ਨਾਮ, ਇੱਕ ਮੰਤਰ ਬਣ ਗਿਆ। ਲਕਸ਼ਮੀ ਕਹਿਣ ਲੱਗੀ, ਅੱਛਾ, ਜੇ ਉਹ ਸੱਚਾ ਭਗਤ ਹੈ ਤਾਂ ਮੈਂ ਜਾ ਕੇ ਉਸਦੀ ਪ੍ਰੀਖਿਆ ਕਰਾਂਗੀ, ਤੁਸੀਂ ਬਾਅਦ ਵਿੱਚ ਉਸਨੂੰ ਜਾ ਕੇ ਮਿਲਣਾ। ਵਿਸ਼ਨੂੰ ਕਹਿਣ ਲੱਗਾ, ਠੀਕ ਹੈ। ਦੋਵੇਂ ਜਾਣੇ ਚੱਲ ਪਏ। ਰਸਤੇ ਵਿੱਚ ਇੱਕ ਢੱਠਾ ਜਿਹਾ ਖੂਹ ਸੀ ਜਿਸ ਦੇ ਵਿੱਚ ਪਾਣੀ ਤਾਂ ਹੈ ਨਹੀਂ ਸੀ। ਵਿਸ਼ਨੂੰ ਕਹਿਣ ਲੱਗਾ, ਮੈਂ ਇੱਥੇ ਲੁਕ ਜਾਂਦਾ ਹਾਂ, ਬੈਠ ਜਾਂਦਾ ਹਾਂ, ਅਤੇ ਤੂੰ ਜਾ ਕੇ ਮੇਰੇ ਭਗਤ ਦੀ ਪਰਖ ਕਰ। ਲਕਸ਼ਮੀ ਉਸ ਭਗਤ ਕੋਲ ਚਲੀ ਗਈ ਅਤੇ ਜਾ ਕੇ ਉਸਨੂੰ ਪੁੱਛਣ ਲੱਗੀ। ਉਹ ਆੜ ਬੰਦ ਜਪ ਰਿਹਾ ਸੀ। ਕਹਿਣ ਲੱਗੀ, ਤੂੰ ਕਿਸ ਦਾ ਨਾਮ ਲੈ ਰਿਹਾ ਹੈ? ਉਸਨੇ ਭੋਲੇ ਪਾ ਕਹਿ ਦਿੱਤਾ, ਤੇਰੇ ਖਸਮ ਦਾ ਮੈਂ ਨਾਂ ਲੈ ਰਿਹਾ ਹਾਂ। ਜਦੋਂ ਇੰਨੀ ਗੱਲ ਸੁਣੀ, ਲਕਸ਼ਮੀ ਬਹੁਤ ਹੈਰਾਨ ਹੋਈ, ਕਿਉਂਕਿ ਉਹਦਾ ਖਸਮ ਉਹਦਾ ਪਤੀ ਵਿਸ਼ਨੂੰ ਦੇਵਤਾ ਸੀ, ਜਿਹਨੂੰ ਉਹ ਯਾਦ ਕਰ ਰਿਹਾ ਸੀ। ਕਹਿਣ ਲੱਗੀ, ਤੇ ਭਗਤ ਸੱਚਮੁੱਚ ਹੀ ਅੰਤਰਜਾਮੀ ਹੈ। ਫਿਰ ਪੁੱਛਣ ਲੱਗੀ, ਉਹ ਹੈ ਕਿੱਥੇ? ਅਤੇ ਉਹਨੇ ਸੁਭਾਵ ਕਹਿ ਦਿੱਤਾ, ਢੱਠੇ ਖੂਹ ਦੇ ਵਿੱਚ, ਉਹ ਉੱਥੇ ਲੁਕਿਆ ਬੈਠਾ ਸੀ। ਹੁਣ ਕਿਹਾ ਤਾਂ ਚਾਹੇ ਕਿਸੇ ਵੀ ਖਿਆਲ ਦੇ ਵਿੱਚ ਸੀ, ਪਰ ਉਹਨੇ ਪਿਆਰ ਦੇ ਵਿੱਚ ਉਸੇ ਹੀ ਨਾਮ ਦੇ ਨਾਲ ਉਸਨੂੰ ਯਾਦ ਕੀਤਾ। ਅਤੇ ਕਹਿੰਦੇ ਨੇ, ਵਿਸ਼ਨੂੰ ਇਸ ਦੇ ਪਾਸ ਆਪ ਚੱਲ ਕੇ ਆਇਆ ਅਤੇ ਉਹਨੂੰ ਦਰਸ਼ਨ ਦਿੱਤੇ, ਅਤੇ ਨਾਲ ਹੀ ਜੋ ਇਹਦੀ ਇੱਛਾ ਸੀ, ਆਸ ਮੁਰਾਦ ਸੀ, ਉਹ ਵੀ ਪੂਰੀ ਕਰ ਦਿੱਤੀ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦੀ ਅਸਲੀ ਬੋਲੀ ਪ੍ਰੇਮ ਹੀ ਹੈ, ਅਤੇ ਤੁਸੀਂ ਪ੍ਰੇਮ ਦੇ ਨਾਲ ਕਿਸੇ ਵੀ ਸ਼ਬਦ ਦੁਆਰਾ ਉਸਨੂੰ ਯਾਦ ਕਰ ਲਓ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਭਾਈ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਉਸਦਾ ਨਾਮ ਵੀ ਸੱਚਾ ਹੈ, ਭਾਖਿਆ ਪਾਓ ਅਪਾਰ, ਅਤੇ ਪ੍ਰੇਮ ਹੀ ਉਸਦੀ ਸਭ ਤੋਂ ਮਨਪਸੰਦ ਭਾਸ਼ਾ ਹੈ, ਬੋਲੀ ਹੈ। ਉਹ ਪ੍ਰੇਮ ਦੇ ਨਾਲ ਕੋਈ ਵੀ ਨਾਮ ਲੈ ਕੇ ਉਸਨੂੰ ਪੁਕਾਰੇ, ਉਹ ਉਸਨੂੰ ਚੰਗਾ ਲੱਗਦਾ ਹੈ ਔਰ ਉਹ ਉਸਨੂੰ ਪ੍ਰਵਾਨ ਕਰ ਲੈਂਦਾ ਹੈ।
ਅੱਖ ਹੈ ਮੰਗ ਦੇਹ ਦੇਹ ਦਾਤ ਕਰੇ ਦਾਤਾਰ।
ਜਿਵੇਂ ਲੋਕ ਰਾਜਿਆਂ ਕੋਲੋਂ, ਪਾਤਸ਼ਾਹਾਂ ਕੋਲੋਂ ਕੁਝ ਨਾ ਕੁਝ ਮੰਗਦੇ ਵੀ ਹਨ, ਅਤੇ ਮੰਗਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਵਡਿਆਈ ਪ੍ਰਸ਼ੰਸਾ ਵੀ ਕਰਨੀ ਪੈਂਦੀ ਹੈ। ਹਜ਼ੂਰ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਸੱਚਾ ਪਾਤਸ਼ਾਹ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਆਖੇ ਹੈ ਜਿੰਨੇ ਵੀ ਜੀਵ ਨੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਆਖਦੇ ਨੇ। ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਢੰਗ ਦੇ ਨਾਲ ਵਾਹਿਗੁਰੂ ਦੀ ਸਿਫਤ ਕਰ ਰਿਹਾ ਹੈ। ਅੱਗੇ ਸੋਦਰ ਦੀ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਦੱਸਿਆ ਹੈ ਕਿਵੇਂ ਕਿਵੇਂ ਰਿਸ਼ੀ ਮੁਨੀ, ਅਵਤਾਰ, ਪੀਰ, ਪੈਗੰਬਰ, ਪੌਣ ਪਾਣੀ ਆਦਿਕ ਤੱਤ ਸਾਰੇ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ। ਗਾਵਹਿ ਤੁਹਨੂੰ ਪੌਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ। ਹਜ਼ੂਰ ਕਹਿੰਦੇ ਅੱਖ ਹੈ। ਇਸ ਢੰਗ ਦੇ ਨਾਲ ਸਾਰੇ ਹੀ ਜੀਵ ਰਿਸ਼ੀ ਮੁਨੀ ਮਹਾਂਪੁਰਖ ਆਪੋ ਆਪਣੇ ਢੰਗ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ, ਮੰਗਿਆ ਹੈ ਅਤੇ ਫਿਰ ਉਹਦੇ ਕੋਲੋਂ ਮੰਗਦੇ ਵੀ ਹਨ। ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇਹ। ਕੋਈ ਮਾਣ ਸਤਿਕਾਰ ਮੰਗਦਾ ਹੈ, ਕੋਈ ਤਾਣ ਬਲ ਮੰਗਦਾ ਹੈ। ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇਹ। ਕੋਈ ਧਨ ਮੰਗਦਾ ਹੈ, ਕੋਈ ਲਛਮੀ ਮਾਇਆ ਮੰਗਦਾ ਹੈ ਅਤੇ ਕੋਈ ਪੁੱਤਰ ਦੀ ਯਾਚਨਾ ਕਰਦਾ। ਪਰਮੇਸ਼ੁਰ ਦੇ ਪਾਸੋਂ ਹਰ ਕੋਈ ਆਦਮੀ ਮੰਗਦਾ ਹੀ ਮੰਗਦਾ ਹੈ। ਉਸ ਵਾਹਿਗੁਰੂ ਦੇ ਦਰ ਦੇ ਸਾਰੇ ਹੀ ਭਿਖਾਰੀ ਨੇ। ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਕੋਈ ਰਾਜਾ ਹੈ, ਚਾਹੇ ਕੰਗਾਲ ਹੈ, ਵਾਹਿਗੁਰੂ ਦੇ ਦਰ ਦੇ ਤਾਂ ਸਾਰੇ ਹੀ ਭਿਖਾਰੀ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ। ਦਾਤਾ ਇੱਕੋ ਹੀ ਹੈ ਅਤੇ ਮੰਗਤੇ ਭਿਖਾਰੀ ਅਨੇਕਾਂ ਨੇ। ਆਖਿਆ ਹੈ ਮੰਗਿਆ ਹੈ ਦੇਹੇ ਦੇਹੇ। ਹਜ਼ੂਰ ਕਹਿੰਦੇ ਨੇ, ਜੀਵ ਉਸ ਵਾਹਿਗੁਰੂ ਦੀ ਪਹਿਲਾਂ ਮਹਿਮਾ ਵਡਿਆਈ ਆਖਦੇ ਨੇ, ਫਿਰ ਉਹਦੇ ਕੋਲੋਂ ਮੰਗਦੇ ਨੇ। ਦੇਹੇ ਦੇਹੇ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਨੂੰ ਸਾਨੂੰ ਆਹ ਚੀਜ਼ ਦੇ, ਆਉ ਦੇ। ਕਿਉਂਕਿ ਮੰਗ ਵੱਖੋ ਵੱਖਰੀ ਹੁੰਦੀ ਹੈ। ਦਾਤ ਕਰੇ ਦਾਤਾਰ, ਫਿਰ ਉਹ ਦਾਤਾਂ ਬਖਸ਼ਣ ਵਾਲਾ ਦਾਤਾ ਆਪਣੀ ਇੱਛਾ ਅਨੁਸਾਰ ਅਤੇ ਬਾਕੀ ਜੋ ਜੋ ਕਿਸੇ ਦੀ ਭਾਵਨਾ ਹੁੰਦੀ ਹੈ ਉਹ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਜੋ ਵੀ ਅਸੀਂ ਮੰਗਦੇ ਹਾਂ ਉਹ ਵਾਹਿਗੁਰੂ ਪਰਮੇਸ਼ੁਰ ਸਾਨੂੰ ਦਿੰਦਾ ਹੈ। ਜਿਨ੍ਹਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਉਹ ਤਾਂ ਬਿਨਾਂ ਮੰਗੀਆਂ ਵੀ ਉਹਨੇ ਸਾਨੂੰ ਦਿੱਤੀਆਂ ਨੇ, ਅਤੇ ਬਾਕੀ ਜੇ ਕਿਸੇ ਵਸਤੂ ਦੀ ਸਾਨੂੰ ਵਧੇਰੇ ਹੋਰ ਵੀ ਲੋੜ ਹੋਵੇ ਤਾਂ ਸਾਰੇ ਹੀ ਭਾਈ ਉਸ ਵਾਹਿਗੁਰੂ ਪਰਮੇਸ਼ੁਰ ਦੇ ਦਰ ਤੋਂ ਮੰਗਦੇ ਹਨ, ਅਤੇ ਮੰਗਣਾ ਵੀ ਉਸੇ ਪਾਸੋਂ ਚਾਹੀਦਾ ਕਿਉਂਕਿ ਦਾਤਾ ਹੀ ਉਹੀ ਹੈ। ਅੱਗੇ ਚੱਲ ਕੇ ਹਜ਼ੂਰ ਨੇ ਲਿਖਿਆ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ, ਸਾਨੂੰ ਉਹਦੇ ਕੋਲੋਂ ਹੀ ਮੰਗਣਾ ਚਾਹੀਦਾ। ਜਦੋਂ ਅਸੀਂ ਦਾਤੇ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਮੰਗਦੇ ਹਾਂ ਇਹ ਸਾਡੇ ਲਈ ਬੁਰੀ ਗੱਲ ਹੈ। ਪੁੱਤਰ ਦਾ ਹੱਕ ਹੈ ਆਪਣੇ ਪਿਤਾ ਕੋਲੋਂ ਜੋ ਵੀ ਮੰਗਣਾ ਮੰਗੇ। ਪੁੱਤਰ ਦਾ ਹੱਕ ਪਿਤਾ ਕੋਲੋਂ ਮੰਗਣ ਦਾ ਹੁੰਦਾ ਹੈ। ਜੇ ਪੁੱਤਰ ਪਿਤਾ ਨੂੰ ਛੱਡ ਕੇ ਹੋਰ ਰਿਸ਼ਤੇਦਾਰਾਂ ਕੋਲੋਂ ਜਾ ਕੇ ਕੁਛ ਮੰਗਣਾ ਚਾਹੇ ਤਾਂ ਪਿਤਾ ਦੇ ਮਨ ਵਿੱਚ ਨਾਰਾਜ਼ਗੀ ਹੋ ਜਾਂਦੀ ਹੈ। ਇਸੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਹੋਰ ਕਿਸੇ ਪਾਸੋਂ ਕੁਝ ਵੀ ਨਹੀਂ ਮੰਗਣਾ। ਚਾਹੇ ਸੰਸਾਰਕ ਇੱਛਾ ਹੈ, ਚਾਹੇ ਕੋਈ ਪਰਮਾਰਥਕ ਇੱਛਾ ਹੈ, ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਪਾਸੋਂ ਹੀ ਮੰਗਣਾ ਹੈ। ਆਖਿਆ ਹੈ ਮੰਗਿਆ ਹੈ ਦੇਹੇ ਦੇਹੇ, ਕਿਉਂਕਿ ਸਾਰੇ ਜੀਵ ਹੀ ਉਸ ਵਾਹਿਗੁਰੂ ਪਰਮੇਸ਼ੁਰ ਦੀ ਮਹਿਮਾ ਆਖਦੇ ਨੇ, ਫਿਰ ਉਹਦੇ ਕੋਲੋਂ ਮੰਗਦੇ ਨੇ, ਅਤੇ ਨਾਲ ਇਹ ਵੀ ਕਹਿੰਦੇ ਨੇ, ਹੇ ਵਾਹਿਗੁਰੂ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਆਹ ਦੇ। ਦੂਸਰਾ ਕਹਿੰਦਾ ਮੈਨੂੰ ਆਹ ਦੇ। ਦਾਤ ਕਰੇ ਦਾਤਾਰ, ਉਹ ਦਾਤਾਂ ਬਖਸ਼ਣ ਵਾਲਾ ਦਾਤਾ ਭਾਈ ਸਾਹਿਬ ਨੂੰ ਦਾਤਾਂ ਬਖਸ਼ਿਸ਼ ਕਰ ਰਿਹਾ ਹੈ। ਆਪਣੀ ਇੱਛਾ ਅਨੁਸਾਰ ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ। ਉਸ ਵਾਹਿਗੁਰੂ ਦੇ ਦਰ ਦੇ ਭਿਖਾਰੀ ਸਾਰੇ ਹੀ ਨੇ। ਮਹਾਂਪੁਰਖ ਉਸ ਵਾਹਿਗੁਰੂ ਦੀ ਦਾਤਾਰਗੀ ਦੇ ਸੰਬੰਧ ਵਿੱਚ ਇੱਕ ਬਹੁਤ ਸੁੰਦਰ ਸਾਖੀ ਸਰਵਣ ਕਰਵਾਉਂਦੇ ਸਨ। ਦਿੱਲੀ ਦਾ ਬਾਦਸ਼ਾਹ ਅਕਬਰ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਗਿਆ, ਨਾਲ ਦੇ ਸਾਥੀ ਵਿਛੜ ਗਏ। ਅਕਬਰ ਬਾਦਸ਼ਾਹ ਬਿਲਕੁਲ ਇਕੱਲਾ ਹੀ ਰਹਿ ਗਿਆ। ਉਸਨੂੰ ਬੜੀ ਪਿਆਸ ਲੱਗੀ। ਉਸਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ, ਕਿੱਥੇ ਜਾਵਾਂ। ਆਖਰ ਉਸਨੇ ਆਪਣੇ ਘੋੜੇ ਦਾ ਰੁੱਖ ਮੈਦਾਨੀ ਇਲਾਕੇ ਵੱਲ ਕੀਤਾ। ਕੀ ਵੇਖਿਆ ਹੈ, ਕੋਈ ਉੱਥੇ ਜੱਟ ਹਲ ਵਾਹ ਰਿਹਾ ਸੀ। ਅਕਬਰ ਬਾਦਸ਼ਾਹ ਉਸ ਜ਼ਿਮੀਂਦਾਰ ਦੇ ਕੋਲ ਚਲਾ ਗਿਆ ਤੇ ਜਾ ਕੇ ਕਹਿਣ ਲੱਗਾ, ਭਰਾਵਾ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ, ਮੇਰੀ ਜਾਨ ਲਵਾਂ ਦੇ ਵਿੱਚ ਆ ਚੁੱਕੀ ਹੈ, ਤੂੰ ਮੇਰੇ 'ਤੇ ਤਰਸ ਕਰ, ਤੂੰ ਮੈਨੂੰ ਪਾਣੀ ਪਿਆ। ਉਸ ਜ਼ਿਮੀਂਦਾਰ ਦੇ ਕੋਲ ਪਾਣੀ ਦਾ ਕੂਨਾ ਭਰ ਕੇ ਰੱਖਿਆ ਹੋਇਆ ਸੀ ਅਤੇ ਉਸਨੇ ਬਾਦਸ਼ਾਹ ਨੂੰ ਠੰਡਾ ਜਲ ਛਕਾਇਆ। ਇੰਨੇ ਨਾਲ ਬਾਦਸ਼ਾਹ ਬੜਾ ਖੁਸ਼ ਹੋਇਆ, ਕਿਉਂਕਿ ਜਦੋਂ ਅਖੀਰਲੇ ਸਵਾਸਾਂ 'ਤੇ ਗੱਲ ਚਲੀ ਜਾਂਦੀ ਹੈ ਅਤੇ ਉਸ ਵੇਲੇ ਜੇ ਪਾਣੀ ਦੀ ਘੁੱਟ ਵੀ ਸਾਡੇ ਕੋਈ ਮੂੰਹ ਦੇ ਵਿੱਚ ਪਾ ਦੇਵੇ ਤਾਂ ਸਾਡੇ ਲਈ ਉਹੀ ਰੱਬ ਹੁੰਦਾ। ਹੁਣ ਬਾਦਸ਼ਾਹ ਨੂੰ ਪਿਆਸੇ ਨੂੰ ਪਾਣੀ ਮਿਲਿਆ ਔਰ ਇਹਦੀ ਜਾਨ ਸੌਖੀ ਹੋਈ, ਬੜਾ ਖੁਸ਼ ਹੋਇਆ ਅਤੇ ਉਸ ਜ਼ਿਮੀਂਦਾਰ ਨੂੰ ਕਹਿਣ ਲੱਗਾ, ਭਰਾਵਾ ਤੂੰ ਮੇਰਾ ਅੱਜ ਤੋਂ ਪੱਕਾ ਮਿੱਤਰ, ਆਹ ਮੈਂ ਤੈਨੂੰ ਇੱਕ ਨਿਸ਼ਾਨੀ ਦੇ ਰਿਹਾ ਹਾਂ। ਇੱਕ ਬੜੀ ਕੀਮਤੀ ਛਾਪ ਉਸਨੇ ਦਿੱਤੀ ਜਿਹਦੇ ਵਿੱਚ ਨਗ ਚੜਿਆ ਹੋਇਆ ਸੀ। ਕਹਿਣ ਲੱਗਾ, ਜਦੋਂ ਵੀ ਕਿਸੇ ਗੱਲ ਦੀ ਲੋੜ ਪਵੇ ਤਾਂ ਮੇਰੇ ਪਾਸ ਆ ਜਾਵੀਂ, ਕਿਉਂਕਿ ਮੈਂ ਦਿੱਲੀ ਦਾ ਬਾਦਸ਼ਾਹ ਅਕਬਰ ਹਾਂ। ਇੰਨਾ ਕਹਿ ਕੇ ਅਤੇ ਬਾਦਸ਼ਾਹ ਵਾਪਸ ਮੁੜਿਆ, ਨਾਲ ਦੇ ਸਾਥੀ ਵੀ ਭਾਲ ਰਹੇ ਸਨ ਅਤੇ ਫਿਰ ਉਹਨਾਂ ਦੇ ਨਾਲ ਮਿਲ ਕੇ ਆਪਣੇ ਦਿੱਲੀ ਲਾਲ ਕਿਲ੍ਹੇ ਵਿੱਚ ਪਹੁੰਚਿਆ ਔਰ ਉਸ ਜ਼ਿਮੀਂਦਾਰ ਨੇ ਆਪਣੇ ਘਰ ਜਾ ਕੇ ਗੱਲ ਕੀਤੀ ਵੀ ਬਾਦਸ਼ਾਹ ਮੇਰਾ ਪੱਕਾ ਦੋਸਤ ਬਣ ਗਏ। ਘਰ ਦੇ ਕਹਿਣ ਲੱਗੇ ਵੀ ਆਪਾਂ ਘਰੇ ਲੜਕੀ ਦੀ ਸ਼ਾਦੀ ਕਰਨੀ ਹੈ ਅਤੇ ਆਪਾਂ ਨੂੰ ਦਾਜ ਦਹੇਜ ਦੀ ਲੋੜ ਪੈਣੀ ਹੈ, ਇਸ ਲਈ ਬਾਦਸ਼ਾਹ ਤੇਰਾ ਮਿੱਤਰ ਹੈ, ਤੂੰ ਉਹਦੇ ਕੋਲੋਂ ਜਾ ਕੇ ਕੁਛ ਮਾਇਆ ਕੁਛ ਦੌਲਤ ਮੰਗ ਲਿਆ ਤਾਂ ਕਿ ਇਹ ਕਾਰਜ ਸੌਖਾ ਹੋ ਜਾਵੇ। ਇਹ ਕਹਿਣ ਲੱਗਾ, ਚਲੋ ਮੈਂ ਦੇਖਦਾ ਹਾਂ। ਇੰਨਾ ਕਹਿ ਕੇ ਇਹ ਦਿੱਲੀ ਵੱਲ ਚੱਲ ਪਿਆ। ਕੁਦਰਤੀ ਜਿਸ ਦਿਨ ਇਹ ਜ਼ਿਮੀਂਦਾਰ ਦਿੱਲੀ ਵੱਲ ਆ ਰਿਹਾ ਸੀ ਉਸ ਦਿਨ ਜੁੰਮੇ ਦਾ ਦਿਨ ਸੀ, ਮੁਸਲਮਾਨ ਲੋਕ ਸਾਰੇ ਇਕੱਠੇ ਹੋ ਕੇ ਉਸ ਦਿਨ ਨਮਾਜ਼ ਪੜ੍ਹਦੇ ਨੇ ਅਤੇ ਬਾਦਸ਼ਾਹ ਵੀ ਸ਼ਾਹੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਪੁੱਜਿਆ ਹੋਇਆ ਸੀ ਔਰ ਇਸ ਜ਼ਿਮੀਂਦਾਰ ਨੇ ਪਤਾ ਕੀਤਾ ਵੀ ਬਾਦਸ਼ਾਹ ਕਿੱਥੇ ਹੈ ਤਾਂ ਅੱਗੋਂ ਜਵਾਬ ਮਿਲਿਆ ਵੀ ਬਾਦਸ਼ਾਹ ਇਸ ਵੇਲੇ ਸ਼ਾਹੀ ਮਸਜਿਦ ਦੇ ਵਿੱਚ ਜਾਮਾ ਮਸਜਿਦ ਦੇ ਅੰਦਰ ਨਮਾਜ਼ ਪੜ੍ਹ ਰਿਹਾ ਹੈ। ਤਾਂ ਉਸ ਵੇਲੇ ਉਹ ਜ਼ਿਮੀਂਦਾਰ ਉੱਥੇ ਚਲਿਆ ਗਿਆ ਬਾਦਸ਼ਾਹ ਦੀ ਨਿਸ਼ਾਨੀ ਮੁੰਦਰੀ ਦਿਖਾ ਕੇ ਐਨ ਬਾਦਸ਼ਾਹ ਦੇ ਕਰੀਬ ਪਹੁੰਚ ਗਿਆ। ਬਾਦਸ਼ਾਹ ਨਮਾਜ਼ ਪੜ੍ਹਨ ਤੋਂ ਬਾਅਦ ਦੁਆ ਕਰ ਰਿਹਾ ਸੀ, ਦੋਵੇਂ ਹੱਥ ਉਸਨੇ ਅੱਡੇ ਜਿਵੇਂ ਕੋਈ ਚੀਜ਼ ਮੰਗੀ ਦੀ ਹੈ। ਜਦੋਂ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਨੇ ਸਜਦਾ ਕਰਦੇ ਨੇ ਫਿਰ ਦੁਆ ਵੀ ਕਰਦੇ ਨੇ, ਦੋਵੇਂ ਹੱਥ ਅੱਡ ਕੇ ਖੁਦਾ ਤੋਂ ਕੁਛ ਮੰਗਦੇ ਨੇ। ਹੁਣ ਇਹ ਬਾਦਸ਼ਾਹ ਵੀ ਦੁਆ ਕਰ ਰਿਹਾ ਸੀ। ਇਸ ਦੀ ਸਾਰੀ ਹਰਕਤ ਨੂੰ ਵੇਖ ਕੇ ਉਸ ਜ਼ਿਮੀਂਦਾਰ ਦੇ ਮਨ ਦੇ ਵਿੱਚ ਅਜੀਬ ਅਜੀਬ ਖਿਆਲ ਪੈਦਾ ਹੋ ਰਹੇ ਨੇ। ਉਹ ਕਹਿਣ ਲੱਗਾ, ਇਹ ਤਾਂ ਆਖਦਾ ਸੀ ਕਿ ਮੈਂ ਬਾਦਸ਼ਾਹ ਹਾਂ, ਜਿਹੜੀ ਚੀਜ਼ ਦੀ ਲੋੜ ਹੋਵੇ ਮੇਰੇ ਪਾਸੋਂ ਆ ਕੇ ਲੈ ਜਾਵੀਂ, ਪਰ ਮੈਂ ਹੈਰਾਨ ਹਾਂ ਵੀ ਇਹ ਕਿਹਦੇ ਮੂਹਰੇ ਹੱਥ ਅੱਡੀ ਜਾ ਰਿਹਾ ਹੈ, ਇਹ ਕਿਹਦੇ ਕੋਲੋਂ ਮੰਗ ਰਿਹਾ ਹੈ। ਜਦੋਂ ਇਹ ਗੱਲ ਆਪਣੇ ਮਨ ਹੀ ਮਨ ਦੇ ਵਿੱਚ ਸੋਚੀ ਜਾ ਰਿਹਾ ਸੀ, ਉਸ ਵੇਲੇ ਤੱਕ ਨਮਾਜ਼ ਪੂਰੀ ਹੋਈ। ਬਾਦਸ਼ਾਹ ਨੂੰ ਦੱਸਿਆ ਗਿਆ ਬਈ ਤੇਰਾ ਕੋਈ ਦੋਸਤ ਆਇਆ ਤੈਨੂੰ ਮਿਲਣ ਵਾਸਤੇ।